ਪ੍ਰੋਗਰਾਮ ਦੀ ਸਾਡੀ ਸਾਡੀ ਗੱਲਬਾਤ ਹੈਗੀ ਇੱਕ ਵੱਖਰੇ ਇਸ਼ੂ ਦੇ ਤੇ ਅੱਜ ਅਸੀਂ ਗੱਲ ਕਰਾਂਗੇ ਧਾਰਮਿਕ ਮੁੱਦੇ ਉੱਤੇ ਜਿਸ ਨੂੰ ਲੈ ਕੇ ਸਮੇਂ ਸਮੇਂ ਤੇ ਕਈ ਕਿਸਮ ਦੇ ਵਿਵਾਦ ਉੱਠਦੇ ਰਹੇ ਨੇ ਹਾਲਾਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਮੁੱਦੇ ਉੱਤੇ ਆਪਣੀ ਜਿਹੜੀ ਰਾਏ ਹੈਗੀ ਤੇ ਆਪਣਾ ਜਿਹੜਾ ਵਿਚਾਰ ਹੈ ਸਪਸ਼ਟ ਕਰਤਾ ਗਿਆ ਹੈ ਸਾਡੀ ਮੁਰਾਦ ਹੈਗੀ ਹੈ ਦਸ਼ਮ ਗ੍ਰੰਥ ਦੇ ਨਾਲ ਜਿਸ ਨੂੰ ਲੈ ਕੇ ਤਮਾਮ ਕਿਸਮ ਦੇ ਸਰਕਲ ਦੇ ਵਿੱਚ ਵਿਵਾਦ ਸਮੇਂ ਸਮੇਂ ਤੇ ਉੱਠਦੇ ਰਹੇ ਨੇ ਕ੍ਰਿਟਿਕਸ ਜਿਹੜੇ ਹੈਗੇ ਨੇ ਦਸ਼ਮ ਗ੍ਰੰਥ ਉਹ ਕਹਿੰਦੇ ਨੇ ਕਿ ਹਮੇਸ਼ਾ ਅਕਸਰ ਇਸ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੀਤੀ ਜਾਂਦੀ ਹੈ ਜੋ ਕਿ ਵਾਜਬ ਨਹੀਂ ਹੈ ਤੇ ਇਸ ਦੇ ਨਾਲ ਹੀ ਇਸ ਇਹਨਾਂ ਲਿਖਤਾਂ ਉੱਤੇ ਕਈ ਕਿਸਮ ਦੇ ਇਤਰਾਜ਼ ਜਤਾਏ ਗਏ ਨੇ ਉਹ ਲਿਖਤਾਂ ਜੋ ਕਿ ਦਸ਼ਮ ਗ੍ਰੰਥ ਵਿੱਚ ਸ਼ਾਮਲ ਨੇ ਕਹਿਣਾ ਹੈ ਵੀ ਕਿਸੇ ਕਿਸਮ ਦੀ ਓਬਜੈਕਸ਼ਨੇਬਲ ਰੈਫਰੈਂਸਿਸ ਵਿੱਚ ਨਹੀਂ ਜਿਨ੍ਹਾਂ ਨੂੰ ਕਿ ਐਕਸੈਪਟ ਨਹੀਂ ਕੀਤਾ ਜਾ ਸਕਦਾ ਤੇ ਇਸ ਦੇ ਲਿਖਾਰੀ ਜਾਂ ਇਸ ਦੇ ਲੇਖਕ ਦੇ ਉੱਤੇ ਵੀ ਕਈ ਕਿਸਮ ਦੇ ਸਵਾਲ ਖੜੇ ਹੁੰਦੇ ਰਹੇ ਨੇ ਅੱਜ ਅਸੀਂ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਇੱਕ ਕਾਫੀ ਖਾਸ ਪੈਨਲ ਇਸ ਵਕਤ ਮੌਜੂਦ ਹੈਗਾ ਸਤਪਨਾ ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਹੈਗੇ ਨੇ ਜੋ ਕਿ ਐਡੀਟਰ ਸਾਹਿਬ ਸਿਪਾਹੀ ਨੇ ਕਾਫੀ ਵਾਰ ਤੁਸੀਂ ਪੈਨਲ ਡਿਸਕਸ਼ਨ ਵਿੱਚ ਇਹਨਾਂ ਨੂੰ ਦੇਖ ਚੁੱਕੇ ਹੋ ਰਾਜਨੀਤੀ ਮਾਫ ਕਰਨਾ ਧਾਰਮਿਕ ਮਾਮਲਾ ਦੇ ਜਾਣਕਾਰ ਨੇ ਦੂਜਾ ਮੈਂ ਇੰਟਰੋਡਕਸ਼ਨ ਕਰਾਉਣਾ ਚਾਹਾਂਗਾ ਡਾਕਟਰ ਜੋਤ ਸਿੰਘ ਜੋ ਕਿ ਪ੍ਰੋਫੈਸਰ ਆਫ ਸਿੱਖਿਜ਼ਮ ਹੈਗੇ ਨੇ ਐਡੀਟਰ ਇਨ ਚੀਫ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ ਪੰਜਾਬੀ ਯੂਨੀਵਰਸਿਟੀ ਤੇ ਇਹਨਾਂ ਨੇ ਟ੍ਰਾਂਸਲੇਸ਼ਨ ਕੀਤੀ ਹੈ ਦਸ਼ਮ ਗ੍ਰੰਥ ਦੀ ਅੰਗਰੇਜ਼ੀ ਅਤੇ ਹਿੰਦੀ ਦੇ ਵਿੱਚ ਕਾਫੀ ਜ਼ਿਆਦਾ ਤਜਰਬਾ ਇਹਨਾਂ ਨੂੰ ਇਸ ਗ੍ਰੰਥ ਬਾਰੇ ਸ਼ਾਇਦ ਇਹਨਾਂ ਦੀ ਜਿੰਨੀ ਜਾਣਕਾਰੀ ਹੋਰ ਕਿਸੇ ਕੋਲ ਨਾ ਹੋਵੇ ਤੀਜੇ ਸਾਡੇ ਗੈਸਟ ਅੱਜ ਨੇ ਡਾਕਟਰ ਹਰਪਾਲ ਸਿੰਘ ਪੰਨੂ ਜੋ ਕਿ ਹੈੱਡ ਹੈਗੇ ਨੇ ਡਿਪਾਰਟਮੈਂਟ ਆਫ ਰਿਲੀਜੀਅਸ ਸਟੱਡੀਜ਼ ਅਤੇ ਗੁਰੂ ਨਾਨਕ ਸਟੱਡੀਜ਼ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡਾ ਅੱਜ ਦੀ ਡਿਸਕਸ਼ਨ ਵਿੱਚ ਸ਼ੁਰੂਆਤ ਮੈਂ ਤਰ੍ਹਾਂ ਜੋਤ ਸਿੰਘ ਜੀ ਜੋ ਕਿ ਵਿੱਚ ਬੈਠੇ ਨੇ ਉਹਨਾਂ ਤੋਂ ਕਹਿਣਾ ਚਾਹਾਂਗਾ ਜੋਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਜਾਣਾ ਚਾਹਾਂਗਾ ਵੀ ਕ੍ਰਿਟਿਕ ਜਿਹੜੇ ਹੈਗੇ ਨੇ ਦਸ਼ਮ ਗ੍ਰੰਥ ਦੇ ਹਾਲਾਂਕਿ ਦਸ਼ਮ ਗ੍ਰੰਥ ਨੂੰ ਜਿਸ ਤਰੀਕੇ ਨਾਲ ਐਕਸੈਪਟੈਂਸ ਮਿਲ ਚੁੱਕੀ ਹੈ ਕਾਲ ਤੱਕ ਪਹਿਲਾਂ ਇਹਦੇ ਬਾਰੇ ਕੋਈ ਪਰਮ ਭੁਲੇਖਾ ਨਹੀਂ ਹੈ ਲੇਕਿਨ ਉਹਨਾਂ ਦਾ ਕਹਿਣਾ ਕਿ ਵੈਸਟ ਇੰਡੀਅਨ ਟਰੱਸਟ ਨੇ ਜੋ ਕਿ ਦਰਜਾ ਬਰਾਬਰਤਾ ਦੇਣਾ ਚਾਹੁੰਦੇ ਨੇ ਦਸ਼ਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਾ ਇਹ ਕਿੰਨੀ ਸੱਚਾਈ ਹੈ ਕਿ ਬਾਕੀ ਕੁਝ ਇਹਦੇ ਪਿੱਛੇ ਕੌਣ
ਸ਼ਰਤੀ ਹੈਗੀ ਹੈ ਕਿ ਉਹ ਐਟਰੀਬਿਊਟ ਕਰਦੇ ਨੇ ਨਹੀਂ ਮੈਨੂੰ ਤੇ ਇਹੋ ਹੀ ਲੱਗਦਾ ਹੈ ਕਿ ਬੇਸਿਕ ਵਿੱਚ ਉਹ ਕਹਿਣਾ ਇਹ ਚਾਹੁੰਦੇ ਨੇ ਵੀ ਦਸ਼ਮ ਗ੍ਰੰਥ ਦੀ ਲੋੜ ਕੀ ਹੈ ਇਹ ਵਾਈ ਇਟ ਇਜ਼ ਹੀਅਰ ਵਿਦ ਅਸ ਤੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਦਸ਼ਮ ਗ੍ਰੰਥ ਦੀ ਲੋੜ ਵਾਕਈ ਮੈਂ ਵੀ ਜਦੋਂ ਟ੍ਰਾਂਸਲੇਟ ਕਰ ਰਿਹਾ ਸਾਂ ਅਨੁਵਾਦ ਕਰ ਰਿਹਾ ਸਾਂ ਬਨਾਰਸ ਆ ਜਦੋਂ ਮੈਂ ਤੇ ਮੈਂ ਵੀ ਸੋਚਦਾ ਸਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਵੀ ਕੀਤੀ ਹੈ ਤੇ ਜੀ ਗੁਰੂ ਗ੍ਰੰਥ ਸਾਹਿਬ ਦੀ ਕੰਟੀਨਿਊਟੀ ਦੇ ਵਿੱਚ ਇਹ ਵੀ ਗ੍ਰੰਥ ਹੈ ਅਸੀਂ ਇਹ ਕਹਿ ਰਹੇ ਹਾਂ ਕਿ ਵੀ ਇਹਦੀ ਵਿਆਖਿਆ ਉਹਨਾਂ ਸਿਧਾਂਤਾਂ ਦੀ ਕਰਦਾ ਹੈ ਜਿਵੇਂ ਭਾਈ ਗੁਰਦਾਸ ਜੀ ਤੇ ਕਰ ਚੁੱਕੇ ਸਨ ਪਹਿਲਾਂ ਤੇ ਇਹਦੀ ਲੋੜ ਕੀ ਸੀ ਲੇਕਿਨ ਜੇ ਅਸੀਂ ਥੋੜਾ ਜਿਹਾ ਹੋਰ ਨਾਲ ਦੇਖੀਏ ਤੇ ਸਾਨੂੰ ਇਹ ਪਤਾ ਲੱਗੇਗਾ ਕਿ ਭਾਈ ਗੁਰਦਾਸ ਜੀ ਨੇ ਅੱਠ ਅੱਠ ਲਾਈਨਾਂ ਛੇ ਛੇ ਲਾਈਨਾਂ ਦੀਆਂ ਪੌੜੀਆਂ ਦੇ ਵਿੱਚ ਗੱਲ ਕੀਤੀ ਹੈ ਕਿ ਗੁਰਮੰਤਰ ਕੀ ਹੈ ਵਾਹਿਗੁਰੂ ਕੀ ਹੈ ਸਤਸੰਗਤ ਕੀ ਹੈ ਮਨਮੁਖ ਕੀ ਹੈ ਗੁਰਮੁਖ ਕੀ ਹੈ ਜਾਂ ਜੇ ਉਹਨਾਂ ਨੇ ਵੇਦਾਂ ਔਰ ਸ਼ਾਸਤਰਾਂ ਦੇ ਰੈਫਰੈਂਸਿਸ ਵੀ ਦਿੱਤੇ ਨੇ ਤੇ ਉਹ ਚਾਰ ਚਾਰ ਛੇ ਛੇ ਲਾਈਨਾਂ ਅੱਠ ਅੱਠ ਲਾਈਨਾਂ ਤੋਂ ਵੱਧ ਉਹਨਾਂ ਦੀ ਕੋਈ ਸ਼ਾਇਦ ਪੌੜੀ ਨਾ ਹੋਵੇ ਦੂਸਰੀ ਗੱਲ ਇਹ ਹੈ ਕਿ ਉਹ ਇੰਨਾ ਸੰਖੇਪ ਨੇ ਕਿ ਉਹਦੇ ਤੋਂ ਪੂਰੀ ਡਿਟੇਲਡ ਵਿਆਖਿਆ ਜਿਹੜੀ ਹੈ ਉਹ ਸ਼ਾਇਦ ਸਾਨੂੰ ਨਹੀਂ ਸਮਝ
ਚੱਛੀ ਜ਼ਿਆਦਾਤਰ ਦਸ਼ਮ ਗ੍ਰੰਥ ਇਸ ਵਾਸਤੇ ਉੱਠਦੇ ਨੇ ਕਹਿੰਦੇ ਵੀ ਇਹਦੇ ਵਿੱਚ ਜਿਹੜੇ ਰੈਫਰੈਂਸਿਸ ਨੇ ਕਾਫੀ ਜ਼ਿਆਦਾ ਓਬਜੈਕਸ਼ਨੇਬਲ ਨੇ ਉਹਨਾਂ ਨੂੰ ਘਰ ਵਿੱਚ ਬੈਠ ਕੇ ਪੜ੍ਹਿਆ ਨਹੀਂ ਜਾ ਸਕਦਾ ਕਹਾਣੀਆਂ ਹੈਗੀਆਂ ਨੇ ਜਿੱਦਾਂ ਕਿਤਾ ਐਨੈਕਡੋਟਸ ਹੈਗੀਆਂ ਨੇ ਕਹਾਣੀਆਂ ਹੈਗੀਆਂ ਨੇ ਜੋ ਕਿ ਆਪਣੇ ਆਪ ਵਿੱਚ ਜੇ ਸ਼ਬਦ ਇਸਤੇਮਾਲ ਨਹੀਂ ਕਰਨਾ ਚਾਹਾਂਗਾ ਲੇਕਿਨ ਉਹ ਆਪਣੇ ਆਪ ਵਿੱਚ ਓਬਜੈਕਸ਼ਨੇਬਲ ਨੇ ਉਹਨਾਂ ਨੂੰ ਘਰ ਵਿੱਚ ਧੀ ਭੈਣਾਂ ਨਾਲ ਬੈਠ ਕੇ ਨਹੀਂ ਸੁਣਿਆ ਜਾ
ਸਕਦਾ ਇਹ ਗੱਲ ਜਿਹੜੀ ਹੈ ਬਿਲਕੁਲ ਹੀ ਨਿਰਮੂਲ ਇਸ ਕਰਕੇ ਵੀ ਲੱਗਦੀ ਹੈ ਕਿ ਜਿੰਨਾ ਨੰਗੇਜ਼ ਇਸ ਵੇਲੇ ਖਾਸ ਤੌਰ ਤੇ ਪੰਜਾਬੀ ਚੈਨਲਾਂ ਦੇ ਉੱਤੇ ਵਿਖਾਇਆ ਜਾ ਰਿਹਾ ਹੈ ਉਹਦਾ ਤੇ ਇਹ ਸੌਵਾਂ ਹਿੱਸਾ ਵੀ ਨਹੀਂ
ਜਾਇਜ਼ ਨਹੀਂ ਨਾ ਮੁਸਲਮਾਨ ਆਪਾਂ ਕੰਪੈਰੀਜ਼ਨ ਨਹੀਂ ਕਰ ਸਕਦੇ
ਉਹ ਮਨ ਦੀ ਅਵਸਥਾ ਹੈ ਲੋਕਾਂ ਦੀ ਇਹ ਤੇ ਪੜ੍ਹਨਾ ਹੈ ਔਰ ਉਹਨੂੰ ਤੁਸੀਂ ਕਿਸੇ ਰੈਫਰੈਂਸ ਦੇ ਵਿੱਚ ਕੰਟੈਕਸਟ ਵਿੱਚ ਸਮਝਣਾ
ਡਾਕਟਰ ਜੋਤ ਸਿੰਘ ਜੀ ਤੋਂ ਮੈਂ ਪੁੱਛਣਾ ਚਾਹਾਂਗਾ ਇਹ ਜੋ ਗੱਲ ਕੀਤੀ ਹੈ ਹਾਂਜੀ ਪੰਨੂ ਸਾਹਿਬ ਤੋਂ ਪੰਨੂ ਸਾਹਿਬ ਇਹ ਦੱਸੋ ਵੀ ਜਿਹੜੀ ਗੱਲ ਹੈਗੀ ਇਸ ਕਿਸਮ ਦੇ ਰੈਫਰੈਂਸਿਸ ਨੇ ਓਬਜੈਕਸ਼ਨੇਬਲ ਨੇ ਕਹਾਣੀਆਂ ਹੈਗੀਆਂ ਨੇ ਜੋ ਕਿ ਤੁਹਾਡੇ ਸੈਂਸਿਸ ਨੂੰ ਸੂਟ ਕਰਦੀਆਂ ਨੇ ਉਸ ਕਿਸਮ ਦੀ ਚਰਿੱਤਰ ਕਥਾਵਾਂ ਨਹੀਂ ਹੈਗੀਆਂ ਜੋ ਕਿ ਸ਼ਾਇਦ ਆਪਾਂ ਕਹਿ ਸਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤੇ ਇਸ ਤਰੀਕੇ ਨਾਲ ਉਹਨਾਂ ਦੀ ਤੁਲਨਾ ਵੀ ਨਹੀਂ ਕੀਤੀ ਜਾ ਸਕਦੀ ਦੇਖੋ ਜੇ ਆਲੋਚਕ ਨੇ ਆਲੋਚਨਾ ਦੇ ਮਕਸਦ ਨਾਲ ਹੀ ਧਰਮ ਗ੍ਰੰਥਾਂ ਦੀ ਪਰਖ ਕਰਨੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਇਹ ਇਤਰਾਜ਼ ਲੋਕ ਪੰਖ ਕੇ ਕੱਢ ਦਿੰਦੇ ਰਿਗਵੇਦ ਦੇ ਵਿੱਚ ਇਤਰਾਜ਼ ਲੋਕ ਕਹਾਣੀਆਂ ਦੱਸੀਆਂ ਜਾਂਦੀਆਂ ਨੇ ਵੈਦਿਕ ਪਰੰਪਰਾ ਦੇ ਵਿੱਚ ਪੁਰਾਣ ਕਥਾਵਾਂ ਦੇ ਵਿੱਚ ਕਾਫੀ ਕੁਛ ਅਜਿਹੀ ਸਮੱਗਰੀ ਹੈ ਜਿਹਨੂੰ ਸਮਾਜ ਪ੍ਰਵਾਨ ਨਹੀਂ ਕਰਦਾ ਲੇਕਿਨ ਜਿਹੜੀ ਚੈਲੰਜ ਕਰਦੇ ਨੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਛ ਐਸੀ ਚੀਜ਼ ਕਰਕੇ ਵਿਖਾਓ ਤੇ ਦਸ਼ਮ ਗ੍ਰੰਥ ਦੇ ਵਿੱਚ ਜਿਹਦਾ ਕਿ ਵਿਚਾਰ ਤੁਸੀਂ ਘਰਦਿਆਂ ਨਾਲ ਬਹਿ ਕੇ ਕਰ ਸਕਦੇ ਹੋ
ਨਹੀਂ ਹੁਣ ਜੇ ਆਪਾਂ ਮੀਨਿੰਗ ਇਸ ਤਰੀਕੇ ਨਾਲ ਕੱਢਣੇ ਹੋਣ ਕਿ ਉਹ ਇਤਿਹਾਸ ਯੋਗ ਲੱਗਾ ਹਰੇਕ ਨੂੰ ਅੱਜ ਨਾ ਸੁੱਤੀ ਕੰਨ ਤੁਸੀਂ ਅੰਗ ਮੋੜੇ ਮੁੜ ਜਾਏ ਇਹ ਪੰਕਤੀਆਂ ਜਿਹੜੀਆਂ ਇਹਨਾਂ ਦੇ ਅਰਥ ਵਾਹੀਆਂ ਕਰਦੇ ਨੇ ਤੋ ਇਹ ਤਰੀਕਾ ਹੈ ਨੀ ਪੈਗੰਬਰ ਗੁਰੂ ਰਿਸ਼ੀ ਇਹ ਪਰਫੈਕਸ਼ਨ ਦੇ ਚਿੰਨ੍ਹ ਨੇ ਸੰਪੂਰਨ ਨੇ ਤੇ ਇਹਨਾਂ ਦੀ ਲਾਇਕ ਪ੍ਰਤੀ ਜਿਹੜੀ ਹੈ ਜਿਗਿਆਸਾ ਉਹ ਵੀ ਸੰਪੂਰਨ ਹੈ ਤੇ ਇਹਨਾਂ ਦੀ ਰਚਨਾਵਾਂ ਵੀ ਸੰਪੂਰਨ ਨੇ ਜਿਹਨਾਂ ਨੂੰ ਅਸੀਂ ਟੋਟੇ ਕਰਕੇ ਨਹੀਂ ਦੇਖਦੇ ਤੋ ਸਿਆਣੇ ਪੁਰਖੇ ਕਹਿੰਦੇ ਨੇ ਕਿ
दसम ग्रंथ साहिब की जिहड़ी बाणी है ਉਹ ਸਾਹਮਣੇ ਦਿਸਦੇ ਪ੍ਰਤੱਖ ਸੰਸਾਰ ਦੀ ਕਹਾਣੀ ਦੱਸਦੀ ਸਨ ਯਾਨੀ ਇਹਨਾਂ ਦਾ
ਪ੍ਰੈਕਟੀਕਲ
ਰੱਖਣਾ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਦਸਮ ਗ੍ਰੰਥ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਸੁਰ ਹੈ ਨਾ ਉਹ ਨਿਰੰਕਾਰ ਅਕਾਲ ਪੁਰਖ ਦੀ ਹੈ ਅਦ੍ਰਿਸ਼ਟ ਅਤਿਖ ਤੇ ਦਸਮ ਗ੍ਰੰਥ ਦੀ ਰਚਨਾ ਹੁੰਦੀ ਹੈ ਜਦੋਂ ਇਹਨੂੰ ਆਪਾਂ ਫਲਸਫੇ ਦੇ ਵਿੱਚ ਵੈਨ ਗੋਡ ਐਂਟਰਸ ਇਨ ਟੂ ਹਿਸਟਰੀ ਤਾਂ ਇੱਥੇ ਅਸੀਂ ਬੈਠੇ ਹਾਂ ਦੇਖ ਰਿਹਾ ਚਾਰੇ ਪਾਸੇ ਇਹ ਵੀ ਤਾਂ ਰੱਬ ਦੀ ਕ੍ਰੀਏਸ਼ਨ ਹੈ ਸੋ ਜਦੋਂ ਰੱਬ ਸੰਸਾਰ ਦੇ ਵਿੱਚ ਪ੍ਰਗਟ ਹੋ ਕੇ ਵਿਚਰਦਾ ਹੈ ਤਾਂ ਉਹ ਜਰਨੈਲ ਵੀ ਹੈ ਉਹ ਸ਼ਾਇਰ ਵੀ ਹੈ ਉਹ ਰਾਜਨੀਤੀਵਾਨ ਵੀ ਹੈ ਤੇ ਉਹ ਫਿਰ ਇਹ ਦੱਸਣਾ ਚਾਹੁੰਦੇ ਨੇ ਗੁਰੂ ਮਹਾਰਾਜ ਕਿਉਂਕਿ ਪਰਫੈਕਟ ਨੇ ਉਹ ਸਾਨੂੰ ਪਰਫੈਕਟ ਕਰਨੇ ਕਿ ਜੀਵਨ ਦੇ ਵਿੱਚ ਉੱਤਮ ਤੇ ਮਾੜੇ ਮਰਦ ਤੇ ਔਰਤਾਂ ਹੈ ਸੋ ਇਹ ਜਿਹੜੀਆਂ ਨੇ ਕਥਾਵਾਂ ਜਿਹਨਾਂ ਤਰਾਜੋ ਆਖਿਆ ਜਾਂਦਾ ਇੱਕ ਕਥਾ ਮਾੜੇ ਬੰਦੇ ਮਾੜੀ ਔਰਤ ਦੀ ਸੁਣਾ ਕੇ ਉਹ ਤੋਂ ਬਾਅਦ ਫਿਰ ਤੱਤ ਥਾਂ ਜਿਹੜਾ ਕੱਢਿਆ ਜਾਂਦਾ ਹੈ ਕਿ ਨਤੀਜੇ ਇਹਦੇ ਹੈ ਨਿਕਲਣਗੇ
ਲੇਖਕ ਜਿਹੜੇ ਹੈਗੇ ਨੇ ਕੋਈ ਹੋਰ ਹੀ ਸਨ ਕ੍ਰਿਟਿਕਸ ਕਹਿੰਦੇ ਨੇ ਜਿਹੜਾ ਇਹ ਮੁੱਦਾ ਜਿਹੜਾ ਦਿੱਤਾ ਗਿਆ ਹੈ ਬੜਾ ਇੰਪੋਰਟੈਂਟ ਹੈ ਇਸ ਨੂੰ ਸਮਝਣ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਨੂੰ ਸਮਝਣਾ ਪਏਗਾ ਜਿਹੜਾ ਉਹਨਾਂ ਨੇ ਖੁਦ ਕਲਮਬੱਧ ਕੀਤਾ ਉਹ ਕਹਿੰਦੇ ਹਨ ਕਿ ਰੱਬ ਦਾ ਜਿਹੜਾ ਸਰੂਪ ਹੈ ਕਰ ਤੂੰ ਵਿਚਾਰ ਵਿਚਾਰ ਕੋ ਵਿਚਾਰ ਰੱਖੋ ਸ਼ੁਭ ਵਿਚਾਰਾਂ ਦੇ ਵਿਚਾਰ ਤੇ ਹਰ ਕਿਸੇ ਨੇ ਸੋਝੀ ਮੰਗੀ ਹੈ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਮਾਤਮਾ ਕੋਲੋਂ ਸ਼ੁਭ ਵਿਚਾਰ ਤੇ ਅਵਿਚਾਰ ਦੋਨਾਂ ਦੀ ਵਿਚਾਰ ਦੀ ਗੱਲ ਕਰਦੇ ਹਨ ਉਹ ਕਹਿੰਦੇ ਨੇ ਕਤੂ ਵਿਚਾਰ ਅਵਿਚਾਰ ਕੋ ਵਿਚਾਰਾਂ ਤੋਂ ਕਹੂੰ ਨਿਜ ਨਾਰ ਪਰ ਨਾਰ ਕੇ ਨਿਕੇਤੋ ਇਹ ਪ੍ਰਮਾਤਮਾ ਤੂੰ ਮੈਨੂੰ ਨਿਜ ਨਾਰ ਤੇ ਪਰ ਨਾਰ ਦੇ ਕੰਸੈਪਟ ਨੂੰ ਵੀ ਕਲੀਅਰ ਕਰ
ਯਾਨੀ ਕਿ ਤੁਸੀਂ ਜਿਹੜਾ ਨੈਗੇਟਿਵਿਟੀ
ਦਾ ਅੱਜ ਜੇਕਰ ਉਸ ਚੀਜ਼ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਸ ਤੋਂ ਦੂਸਰੇ ਢੰਗ ਲੱਗਿਆ ਗਿਆ ਕੁਚੱਜੀ ਤੇ ਸੁਚੱਜੀ ਠੀਕ ਹੈ ਜੀ ਉਸ ਦੇ ਵਿੱਚ ਵੀ ਉਹਨਾਂ ਨੇ ਸੁਹਾਗਣ ਦੇ ਬਹਾਦਰ ਦਾ ਕੰਸੈਪਟ ਬਾਰ ਬਾਰ ਆਇਆ ਹੈ ਇਸ ਗੁਰਮੁਖ ਦੇ ਮਨਮੁਖ ਦਾ ਕੰਸੈਪਟ ਆਇਆ ਹੈ ਇਸ ਚੀਜ਼ ਨੂੰ ਸਮਝਣ ਇਹਦੇ ਚ ਮੈਂ ਇੱਕ ਜ਼ਰੂਰ ਬਿਲਕੁਲ ਇਸ ਦੇ ਚ ਇੱਕ ਲਾਈਨ ਜਿਹੜੀ ਜਿਹੜੇ ਕੁਛ ਲਫ਼ਜ਼ ਇਹਦੇ ਉੱਤੇ ਇਤਰਾਜ਼ ਕੀਤੇ ਜਾਂਦੇ ਮੈਂ
ਲਾਂਬਾ ਜੀ ਇੱਥੇ ਛੋੜਦਾ ਬ੍ਰੇਕ
ਬ੍ਰੇਕ ਤੁਸੀਂ ਗੱਲ ਲੱਭੀ ਜਾ ਰਹੀ ਹੈ ਛੋਟੇ ਕਮਰਸ਼ਲ ਬ੍ਰੇਕ ਬ੍ਰੇਕ ਤੋਂ ਬਾਅਦ ਉਹ ਲਫ਼ਜ਼ਾਂ ਦੀ ਉਹ ਇਤਰਾਜ਼ ਨੂੰ ਜਿਹੜੀ ਰੈਫਰੈਂਸ ਨੂੰ ਉਹਦੀ ਗੱਲ ਕਰਾਂਗੇ ਤੇ ਇੱਕ ਇੱਕ ਚੀਜ਼ ਇਸ ਗੱਲ ਨੂੰ ਲੈ ਕੇ ਹੋਰ ਵੀ ਆਉਂਦੀ ਹੈ ਦਸਮ ਗ੍ਰੰਥ ਨੂੰ ਇਸ ਉੱਤੇ ਇਹਦੇ ਓਰੀਜਨ ਬਾਰੇ ਕਾਫੀ ਕਿਸਮ ਦੇ ਪਰਮ ਹੈਗੇ ਨੇ ਜਿਨ੍ਹਾਂ ਤੇ ਕੀ ਚਿੰਤਾ ਜਾਣਾ ਚਾਹੁੰਦੇ ਲੋਕ ਜਾਣਾ ਚਾਹੁੰਦੇ ਨੇ ਉਸ ਉੱਤੇ ਗੱਲਬਾਤ ਕਰੀ ਬ੍ਰੇਕ ਤੋਂ ਬਾਅਦ ਕਮਰਸ਼ਲ ਬ੍ਰੇਕ ਤੋਂ ਬਾਅਦ
ਵੈਰੀ ਬੈਡ ਜੇ ਤੁਸੀਂ ਮੁੰਡਾ ਮੈਂ ਤਾਂ ਕੁੜੀਆਂ ਖੇਡਦਾ
ਭੁੱਲਣਾ
ਮੇਰੇ ਬੱਚਿਓ ਤੁਹਾਡੀ ਦੁਨੀਆ ਕਹਿੰਦੀ ਲਹਿਰੀ ਪਾਗਲ ਹੈ ਲਹਿਰੀ ਪਾਗਲ ਹੈ
ਬਿਲਕੁਲ
ਓਏ ਅਸੀਂ ਜਿਹੜਾ ਪੰਜਾਬ ਚ ਲੰਘਦੀ ਹੈ ਦੁਕਾਨਾਂ ਬੰਦ ਹੋ ਜਾਂਦੀਆਂ
ਵੋਟੀ ਨੰਬਰ ਵਨ ਮੈਂ ਹਾਂ ਵੋਟੀ ਨੰਬਰ ਵਨ
ਚੱਲ ਤੂੰ ਅੱਜ 35 ਮਿੰਟ ਅਲਫਾ ਕੰਡੀ ਚ ਮੇਰਾ ਪ੍ਰੋਗਰਾਮ ਦੇਖੋ ਨਵੇਂ ਪ੍ਰਣ ਟੀਵੀਆਂ ਤੇ
ਹਾਸਿਆਂ ਤੇ ਗੀਤਾਂ ਦੀ ਗੱਡੀ ਅਲਫਾ ਗੱਡੀ ਹਰ ਸ਼ਨੀਵਾਰ ਸ਼ਾਮੀ 7:35 ਤੇ ਹਰ ਐਤਵਾਰ ਰਾਤੀ 8 ਸਿਰਫ ਜ਼ੀ ਪੰਜਾਬੀ ਤੇ
ਸਾਡੇ ਖਬਰਦਾਰ ਪ੍ਰੋਗਰਾਮ ਵਿੱਚ ਦਸਮ ਗ੍ਰੰਥ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਕੰਟਰੋਵਰਸੀ ਪਹਿਲਾਂ ਰਹੀ ਹਾਲਾਂਕਿ ਇਹ ਦਸਮ ਗ੍ਰੰਥ ਨੂੰ ਐਕਸੈਪਟੈਂਸ ਪੂਰੀ ਤਰ੍ਹਾਂ ਨਾਲ ਮਿਲ ਚੁੱਕੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੇਕਿਨ ਅਜੇ ਵੀ ਜਿਹੜੇ ਕ੍ਰਿਟਿਕਸ ਨੇ ਉਹਨਾਂ ਦੀ ਮਾਨਣਾ ਵੀ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਕਿਤੇ ਸ਼ਾਇਦ ਹੋ ਵੀ ਨਹੀਂ ਰਹੀ ਹੈ ਲੇਕਿਨ ਕ੍ਰਿਟਿਕਸ ਇਸ ਗੱਲ ਮੰਨਦੇ ਨੇ ਵੀ ਇੱਕ ਐਸੀ ਰਾਈਟਿੰਗ ਹੈਗੀ ਹੈ ਜਿਸ ਵਿੱਚ ਕਈ ਓਬਜੈਕਸ਼ਨੇਬਲ ਚੀਜ਼ਾਂ ਨੇ ਜੋ ਕਿ ਸੋਭੀਆਂ ਨਹੀਂ ਹੈਗੀਆਂ ਤੇ ਇਹਦੇ ਓਰੀਜਨ ਲੈ ਕੇ ਕਈ ਕਿਸਮ ਦੇ ਇਸਤੇਮਾਲ ਕਰੇ ਕਿਤੇ ਜਾ ਰਹੇ ਨੇ ਗੁਰਚਰਨਜੀਤ ਸਿੰਘ ਲਾਂਬਾ ਜੀ ਇਹ ਤਾਂ ਸਭ ਤੋਂ ਗੱਲਬਾਤ ਸ਼ੁਰੂ ਕਰਦੇ ਲਾਂਬਾ ਸਾਹਿਬ ਓਬਜੈਕਸ਼ਨਲ ਰੈਫਰੈਂਸ ਦੀ ਗੱਲ ਕਰ ਰਹੇ ਐਸੀ ਚੀਜ਼ਾਂ ਹੈਗੀਆਂ ਨੇ ਜੋ ਕਿ ਸਮਝਦੇ ਨੇ ਕ੍ਰਿਟਿਕਸ ਵੀ ਇਹ ਚੀਜ਼ ਨਹੀਂ ਐਕਸੈਪਟ ਨਹੀਂ ਕੀਤੀ ਜਾ ਸਕਦੀ ਘਰੇ ਰਹਿ ਕੇ ਜਵਾਨ ਨਹੀਂ ਸਕਦੇ ਵਿਚਾਰ ਨਹੀਂ ਕਰ ਸਕਦੇ ਫੈਮਿਲੀ ਦੇ ਵਿੱਚ ਡਿਸਕਸ ਨਹੀਂ ਕਰ ਸਕਦੇ
ਬਿਲਕੁਲ ਠੀਕ ਹੈ ਹੁਣ ਇਸ ਤੇ ਮੈਂ ਸਿਰਫ ਇੱਕ ਤੁਹਾਨੂੰ ਮੈਸੇਜ ਦੇਣਾ ਚਾਹਾਂਗਾ ਜਿਹੜਾ ਕਿ ਬਹੁਤ ਅਹਿਮ ਹੈ ਕਿ ਇੱਕ ਇਤਰਾਜ਼ ਜੋ ਦਸਮ ਗ੍ਰੰਥ ਦੀ ਇੱਕ ਤੁਕ ਹੈ ਇੱਕ ਛੰਦ ਹੈ 244 ਚਰਿੱਤਰ ਦੇ ਵਿੱਚ ਉਹ ਚਾਰ ਤੁਕਾਂ ਦਾ ਇੱਕ ਛੰਦ ਹੈ ਉਹਦੇ ਅਖੀਰ ਵਿੱਚ ਉਸਨੂੰ ਕਲੋਜ਼ਿੰਗ ਜਿਹੜਾ ਕੀਤਾ ਗਿਆ ਉਹ 20 ਨੰਬਰ ਦਾ ਛੰਦ ਹੈਗਾ ਹੁਣ ਉਹ ਇੱਕ ਸੰਵਾਦ ਹੈ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ
ਚਾਹਾਂਗਾ
ਗੁਰੂ ਗ੍ਰੰਥ ਸਾਹਿਬ ਜੀ ਜਿਸ ਤਰ੍ਹਾਂ ਆਉਂਦਾ ਕਿ ਛੋੜ ਰਾਮ ਕੀ ਨਾ ਭਜੇ ਖੁਦਾਏ, ਹੁਣ ਕੱਲ ਨੂੰ ਕਵੇ ਜੀ ਕਿ ਰਾਮ ਨੂੰ ਕਿਉਂ ਨੀ ਛੱਡ ਦਿੰਦਾ, ਪਰ ਇਹ ਨਹੀਂ ਹੈ। ਇਹਦੇ ਵਿੱਚ ਚਾਰ ਤੁਕਾਂ ਦਾ ਇੱਕ ਲਫ਼ਜ਼ ਹੈ, ਜਿਵੇਂ ਮੈਂ ਸ਼ੁਰੂ ਚ ਕੀਤਾ, ਗੁਰੂ ਸਾਹਿਬ ਕਹਿੰਦੇ ਨਿਜ ਨਾ ਤੇ ਪਰ ਨਾਲ ਦਾ ਕਨਸੈਪਟ ਸਮਝਾ ਦਿਓ। ਉਹ ਚਾਰ ਤੁਕਾਂ ਹਨ। ਪਹਿਲੀ ਲਾਈਨ ਹੈ ਕਿ ਕਾਮਾ ਤੁਰ ਹੋ ਜੋ ਤ੍ਰਿਯ ਪੁਰਖ ਪ੍ਰਤ ਆਵੀ ਘੋਰ ਨਰਕ ਮੈਂ ਪਰੇ ਜੋ ਤਾਹੇ ਲੜਾਵੇਗੀ। ਜੇ ਕੋਈ ਇਸਤਰੀ ਕਾਮ ਦੀਨ ਪੁਰਸ਼ ਕੋਲ ਆਉਂਦੀ ਹੈ, ਨਿਜ ਨਾਰ ਦੀ ਕਨਸੈਪਟ ਦੀ ਗੱਲ ਕਰ ਰਹੇ ਹੈ, ਤੇ ਅਗਰ ਉਸਨੂੰ ਨਹੀਂ ਮਿਲਦਾ ਤੇ ਉਹ ਨਰਕ ਜਾਏਗਾ। ਇਸ ਦੇ ਨਾਲ ਹੀ ਉਸਦਾ ਜਵਾਬ ਹੈ ਕਿ ਜੋ ਪਰ ਤ੍ਰਿਯ ਪਰ ਸੇਜ ਭਜਤ ਹੈ ਜਾਏ ਕਰ ਹੋ ਪਾਪ ਕੁੰਡ ਮੈਂ ਪਰੇ ਸੁਪਾਏ ਕਰ। ਜੇ ਪਰ ਨਾਰੀ ਦੇ ਨਾਲ ਅਡਲਟਰੀ ਅਗਰ ਕਰਦਾ, ਉਸਨੂੰ ਇੱਕ ਸੈਕਿੰਡ ਵੀ ਨਹੀਂ ਲੱਗੇਗਾ ਉਸ ਨਰਕ ਵਿੱਚ ਜਾਣ ਲੱਗਿਆ। ਨਿਜ ਨਾਰ ਦਾ ਪਰ ਨਾਰ ਦਾ ਕਨਸੈਪਟ ਦੇਤਾ। ਹੁਣ ਇੱਕ ਜਿਹੜੇ ਆਪਣੇ ਆਪ ਨੂੰ ਗੁਰੂ ਮਿਸ਼ਨਰੀ ਕਹਿੰਦੇ ਆ, ਉਹਨਾਂ ਨੇ ਲਿਟਰੇਚਰ ਛਾਪਿਆ। ਚਾਰ ਲਾਈਨਾਂ ਦੇ ਵਿੱਚੋਂ ਪਹਿਲੀਆਂ ਦੋ ਲਾਈਨਾਂ ਛਾਪ ਦਿੱਤੀਆਂ ਔਰ ਅਖੀਰਲੀਆਂ ਦੋ ਲਾਈਨਾਂ ਛੱਡ ਦਿੱਤੀਆਂ, ਉੱਥੇ ਕਲੋਜ਼ਿੰਗ ਦੋ ਲਾਈਨਾਂ ਚ ਕਰ ਦਿੱਤੀ। ਇਹ ਮੇਰੀ ਸ਼ਰਾਰਤ ਹੈ, ਇਸ ਤੋਂ ਬਾਅਦ ਕੁਛ ਨਹੀਂ। ਪਰ ਇਸਦੇ ਨਾਲ ਹੀ ਇੱਕ ਲਫ਼ਜ਼ ਸਰ ਹੋਰ ਬਹੁਤ ਇੰਪੋਰਟੈਂਟ ਹੈਗਾ, ਹਾਂਜੀ, ਉਹਦੇ ਵਿੱਚ ਇਹ ਹੈਗਾ, ਇਹਨਾਂ ਨੇ ਇਹ ਸਾਰਾ ਕੁਝ ਛਾਪਣ ਤੋਂ ਬਾਅਦ ਲਿਖ ਦਿੱਤਾ ਕਿ ਗੁਰੂ ਨਿੰਦਾ ਦਾ ਇਹਨਾਂ ਦਾ ਮਕਸਦ ਹੈ। ਉਹ ਕਹਿੰਦੇ ਹਨ ਕਿ ਇਹ ਸਾਰੀਆਂ ਫੋਕ ਸ਼ਾਸਤਰ ਭਰੀਆਂ ਰਚਨਾਵਾਂ, ਨਾਲ ਕਹਿੰਦੇ ਹਨ ਗੁਰੂ ਗੋਬਿੰਦ ਸਿੰਘ ਨੇ ਉਹਨੂੰ ਮਾਨਤਾ ਦੇ ਦਿੱਤੀ, ਨਾਲ ਕਹਿੰਦੇ ਇਹਨਾਂ ਰਚਨਾਵਾਂ ਦੇ ਪ੍ਰਤੀ ਗੁਰੂ ਸਾਹਿਬ ਨੇ ਇਹ ਡਿਕਲੇਅਰ ਕਰਤਾ, ਲੋਕਾਂ ਨੂੰ ਮਸ਼ਹੂਰ ਕਰਤਾ ਮੇਰੀ ਰਚਨਾ। ਦਰਅਸਲ ਇਹਨਾਂ ਵਿੱਚੋਂ ਕਿਸੇ ਨੇ ਵੀ ਦਸਮ ਗ੍ਰੰਥ ਨੂੰ ਦੇਖਿਆ ਨਹੀਂ, ਨਾ ਹੀ ਪੜ੍ਹਿਆ। ਇਹਨਾਂ ਨੂੰ ਇਹ ਵੀ ਪਤਾ
ਡਾਕਟਰ ਸਾਹਿਬ ਤੋਂ ਜਾਣਾ ਚਾਹੁੰਦੇ, ਰੈਫਰੈਂਸ ਵੀ ਉਹਨਾਂ ਦੇ ਨਾਲ ਗੱਲ ਕੀਤੀ ਹੈ। ਮੈਂ ਉਸ ਨੂੰ ਥੋੜਾ ਅੱਗੇ ਜਾਣਾ ਚਾਹੁੰਦਾ, ਓਰੀਜਨਲ ਲੈਟਿੰਗ ਬਚਿੱਤਰ ਨਾਟਕ ਇਸ ਗ੍ਰੰਥ ਦਾ ਨਾਂ ਸੀਗਾ, ਤੇ ਇਹਨੂੰ ਇਹਦੀ ਜਿਹੜੀ ਤੁਲਨਾ ਕੀਤੀ ਜਾਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ, ਕੀ ਬਾਕੀ ਕੋਈ ਤੁਲਨਾ ਹੋ ਰਹੀ ਹੈ ਜਿਸ ਉੱਤੇ ਓਬਜੈਕਸ਼ਨ ਕੀਤਾ ਜਾਵੇ, ਜੋ ਕਿ ਨਹੀਂ ਹੋ ਸਕਦੀ?
ਤੁਲਨਾ ਵਾਲੀ ਗੱਲ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਤੇ ਸਾਰੇ ਸੁਪਰੀਮ ਮੰਨਦੇ ਨੇ, ਉਹਦੇ ਨਾਲ ਤੇ ਕਿਸੇ ਦੀ ਤੁਲਨਾ ਨਹੀਂ ਹੈ।
ਕਹਿੰਦੇ ਮੇਰੀ ਬਰਾਬਰ ਪ੍ਰਕਾਸ਼ ਨਹੀਂ ਕਰਨਾ ਚਾਹੀਦਾ।
ਲਿਟਰੇਚਰ ਹੈ ਇੱਕ ਬਹੁਤ ਹੀ ਮੁੱਲਵਾਨ ਲਿਟਰੇਚਰ ਹੈ, ਜਿਹਨੇ ਦਰਅਸਲ ਕਈ ਨਵੀਆਂ ਚੀਜ਼ਾਂ ਸਾਹਮਣੇ ਲਿਆਉਣੀਆਂ, ਜਿਹਦਾ ਨਮੂਨੇ ਤੌਰ ਤੇ ਜ਼ਿੰਦਗੀ ਤੋਂ ਨਾ ਲੱਗਿਆ। ਹਿੰਦੁਸਤਾਨ ਦੀ 5000 ਸਾਲ ਦੀ ਇਹ ਪਰੰਪਰਾ ਰਹੀ ਹੈ ਕਿ ਜਦੋਂ ਕੋਈ ਗ੍ਰੰਥ ਸ਼ੁਰੂ ਕੀਤਾ ਜਾਂਦਾ ਹੈ, ਸਭ ਤੋਂ ਪਹਿਲਾਂ ਸਰਸਵਤੀ ਦੀ ਵੰਦਨਾ ਹੁੰਦੀ ਹੈ, ਕਵੀ ਕਰਦਾ ਹੈ, ਚਾਹੇ ਉਹ ਕਾਲੀਦਾਸ ਹੈ, ਚਾਹੇ ਬਾਬੂ ਜੀ ਹੈ, ਚਾਹੇ ਕੋਈ ਨੇ ਪੁਰਾਣੇ ਕਵੀ। ਫਿਰ ਉਸ ਤੋਂ ਬਾਅਦ ਉਹ ਗਣੇਸ਼ ਦੀ ਵੰਦਨਾ ਕਰਦਾ ਹੈ, ਕਿਉਂਕਿ ਵਿਘਨ ਨਾਸ਼ਕ ਮੰਨਿਆ ਜਾਂਦਾ। ਤੁਸੀਂ ਦੇਖੋ ਵਿਚਿੱਤਰ ਨਾਟਕ ਸ਼ੁਰੂ ਹੋ ਰਿਹਾ ਹੈ ਤੇ ਵੰਦਨਾ ਕੀ ਹੈ? ਨਮਸਕਾਰ ਸ੍ਰੀ ਖੜਕ ਕੋ ਕਰੋ ਸੋਹਿਤ ਜਿਤ ਲਾਏ, ਪੂਰਨ ਕਰੋ ਗ੍ਰੰਥ ਤੋਂ ਮੈਂ ਕਰੋ ਸਹਾਏ। ਯਾਨੀ ਇਹ ਪਰੰਪਰਾ ਕਦੀ ਵੀ ਨਹੀਂ ਰਹੀ ਕਿ ਗ੍ਰੰਥ ਸ਼ੁਰੂ ਕਰਨਾ ਹੈ ਤੇ ਖੜਕ ਦੀ ਮਤਲਬ ਵੰਦਨਾ ਜਿਹੜੀ ਉਹ ਕੀਤੀ ਜਾਵੇ। ਇੱਕ ਨਵੀਂ ਪਰੰਪਰਾ ਮਤਲਬ ਗੁਰੂ ਜਿਹੜੇ ਨੇ ਉਹ ਚਲਾ ਰਹੇ ਨੇ, ਕਰ ਰਹੇ ਨੇ, ਤੇ ਲੋਕ ਉਸ ਵਿਚਿੱਤਰ ਨਾਟਕ ਨੂੰ ਵੀ ਕਹਿੰਦੇ ਨੇ ਵੀ ਨਹੀਂ ਜੀ ਇਹ ਗੁਰੂ ਸਾਹਿਬ ਦੀ ਰਚਨਾ ਨਹੀਂ ਹੈ। ਫਿਰ ਨਾਲ ਹੀ ਉਹਨਾਂ ਨੇ ਇੱਕ ਹੋਰ ਸੋਈਆ ਐਡ ਕੀਤਾ, ਖਾ ਖੰਡ ਬਿਆਨਡੰਗ ਖਾਂਡਲ ਖੰਡਨ ਅਤਿਹਾਰ ਮੰਡਨ ਬਰ ਵੰਡਨ ਭੂਗੰਡ ਖੰਡਨ ਤੇਜ ਪ੍ਰਚੰਡਨ ਜੋਤੀ ਮੰਡਨ ਮਹਾਨ ਪ੍ਰਭਮ ਸੁਖ ਸੰਤਾ ਕਰਣੰ ਕਿਲਵਿਖ ਹਰਣੰ ਦੁਰਮਤੀ ਦਰਣੰ ਅਸੀ ਸਰਣੰ ਜੈ ਜੈ ਜਗ ਕਾਰਣ ਸ੍ਰਿਸ਼ਟ ਉਵਾਰਨ ਮਮ ਪ੍ਰਤਿਪਾਰਨ ਜੈ ਤੇਗ। ਤੂੰ ਤੇਗ ਦੀ ਸ਼ਕਤੀ ਮਤਲਬ ਉਹਦੀ ਖੜਕ ਦੀ ਜਿਹੜੀ ਹੈ ਵੰਦਨਾ, ਇਹ ਪਹਿਲੀ ਵਾਰ ਹੋਈ ਹੈ ਹਿੰਦੁਸਤਾਨ ਵਿੱਚ। ਇੱਕ ਨਵੀਂ ਟ੍ਰੈਡੀਸ਼ਨ ਨਵੀਂ ਪਰੰਪਰਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤੀ ਹੈ।
ਪ੍ਰਕਾਸ਼ ਕੀਤਾ ਜਾ ਰਿਹਾ ਨਹੀਂ ਹੋ ਸਕਦਾ।
ਪਹਿਲੀ ਗੱਲ ਤਾਂ ਮੈਂ ਕਲੀਅਰ ਇਹ ਕਰਨੀ ਚਾਹਾਂਗਾ ਜੀ ਕਿ ਪ੍ਰਕਾਸ਼ ਸ਼ਬਦ ਦੇ ਮਾਇਨੇ ਨੇ ਜਿਹੜੇ ਨਾ ਉਹ ਅੱਜ ਕੁਛ ਹੋਰ ਲੈ ਜਾ ਰਹੇ ਨੇ। ਜਦੋਂ ਕੋਈ ਆਪਣੀ ਸਾਥਣੀ ਭਾਸ਼ਾ ਜਿਹੜੀ ਹਿੰਦੁਸਤਾਨ ਦੀ ਜਿਹੜੀ ਟਕਸਾਲੀ ਗੁਰਦੁਆਰਿਆਂ ਦੇ ਕਥਾਕਾਰ ਵਰਤਦੇ ਰਹੇ ਨੇ, ਕਿਸੇ ਵੀ ਕਿਤਾਬ ਨੂੰ ਖੋਲਣਾ ਤੇ ਪੜ੍ਹਨਾ ਉਹਨੂੰ ਪ੍ਰਕਾਸ਼ ਕਿਹਾ ਜਾਂਦਾ। ਪਹਿਲਾਂ ਤਾਂ ਮੇਰਾ ਮਨੁੱਖਤਾ ਇਹ। ਦੂਜਾ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਕੀ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਨਹੀਂ ਹੋਣਾ ਚਾਹੀਦਾ। ਕੁਛ ਥਾਵਾਂ ਤੇ 101 ਪ੍ਰਕਾਸ਼ ਹੁੰਦੇ ਨੇ, ਉਹਨੂੰ ਕੋਤਰੀ ਕਹਿੰਦੇ ਨੇ। ਤੋ ਇੱਕੋ ਵਾਰੀ 101 ਪਾਠਾਂ ਦੀ ਸਰਕਾਰ ਦਾਸ ਹੋ ਜਾਂਦੀ ਹੈ। ਇਹ ਬੇਅਦਬੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਤੁਲ ਸੰਸਾਰ ਦੀ ਕੋਈ ਵਸਤੂ ਕੋਈ ਪੁਸਤਕ ਕੋਈ ਵਿਚਾਰ ਮੰਨਦੇ ਨਹੀਂ ਹੋ ਸਕਦਾ। ਇਸ ਕਰਕੇ ਵੱਖਰਾ ਦਸਮ ਗ੍ਰੰਥ ਦਾ ਪ੍ਰਕਾਸ਼ ਹੋਣਾ ਤੇ ਪਾਠ ਕਰਨਾ ਤੇ ਉਹਦੀ ਕਥਾ ਕਰਨੀ ਕੀਰਤਨ ਕਰਨਾ ਇਹ ਗੁਰਮਤ ਇਤਿਹਾਸ ਦਾ ਇੱਕ ਅਟੁੱਟ ਅੰਗ ਹੈ। ਦੂਜੀ ਜਿਹੜੀ ਮਦਦ ਕਰਨੀ ਹੈ ਕਿਉਂਕਿ ਆਪਾਂ ਦੋ ਗ੍ਰੰਥਾਂ ਬਾਬਤ ਵਿਚਾਰ
ਕਰ ਰਹੇ ਹਾਂ ਕਿ ਤੁਹਾਡੇ ਕਹਿੰਦਾ ਮਤਲਬ ਸ੍ਰੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ,
ਕੋਈ ਪ੍ਰੋਬਲਮ ਨਹੀਂ,
ਲੇਕਿਨ ਇਹ ਹੈ ਵੀ ਉਹਨਾਂ ਦੇ ਬਰਾਬਰ
ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਹੋਣਾ ਚਾਹੀਦਾ।
ਠੀਕ ਹੈ।
ਤੋ ਅਗਲਾ ਗੱਲ ਮੈਂ ਜਿਹੜਾ ਇੰਪੋਰਟੈਂਟ ਨੁਕਤਾ ਸ਼ੇਅਰ ਕਰਨਾ ਚਾਹਾਂਗਾ ਤੁਹਾਡੇ ਨਾਲ, ਉਹ ਇਹ ਕਿ ਕੁਛ ਇਹ ਆਖਦੇ ਰਹੇ ਵਿਦਵਾਨ ਕਿ ਜੋ ਕੁਛ ਗੁਰੂ ਗ੍ਰੰਥ ਸਾਹਿਬ ਚ ਉਹੀ ਦਸਮ ਗ੍ਰੰਥ ਚ ਇੱਕੋ ਹੀ ਸਿੱਖੇ, ਜੇ ਇੱਕੋ ਹੀ ਹੈ ਤਾਂ ਫਿਰ ਇਸ ਦੂਸਰੇ ਗ੍ਰੰਥ ਦੀ ਲੋੜ ਨਹੀਂ। ਕੁਛ ਆਖਦੇ ਨੇ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਵਿਰੁੱਧ ਹੈ, ਉਲਟ ਹੈ। ਜੇ ਇਹ ਗੱਲ ਹੈ ਤਾਂ ਗੁਰੂ ਖਾਲਸਾ ਪੰਥ ਨੇ ਇਹਨੂੰ ਹੁਣ ਤੱਕ ਰਹਿਣਾ ਆਪਣੇ ਨਾਲ ਹੀ ਰੱਖਣਾ ਸੀ। ਮੂਲ ਜਿਹੜਾ ਮੁੱਦਾ ਹੈ ਨਾ ਇੱਥੇ ਸਮਝਣ ਚ ਗਲਤੀ ਖਾ ਰਹੇ ਨੇ ਜਿਹੜੇ ਲੋਕ ਆਲੋਚਕ, ਉਹ ਇਹ ਕਿ ਦੋਹਾਂ ਗ੍ਰੰਥਾਂ ਦੀ ਸ਼ੈਲੀ ਹੈ ਜਿਹੜੀ ਉਹ ਭਿੰਨ ਭਿੰਨ ਤਰ੍ਹਾਂ ਦੀ ਹੈ। ਕੁਦਰਤੀ ਹੈ ਕਿ ਉਹ ਅਦ੍ਰਿਸ਼ਟਮਾਨ ਸੰਸਾਰ ਵੱਲ ਸੰਕੇਤ ਕਰਦਾ, ਇਹ ਦ੍ਰਿਸ਼ਟਮਾਨ ਸੰਸਾਰ ਵੱਲ
ਪ੍ਰੈਕਟੀਕਲ
ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਭਗਤਾਂ ਤੇ ਗੁਰੂਆਂ ਦੀਆਂ ਬਾਣੀਆਂ ਦੀਆਂ ਸ਼ੈਲੀਆਂ ਦੀ ਪਛਾਣ ਆ ਜਾਂਦੀ ਹੈ। ਭਗਤ ਰਵਿਦਾਸ ਜੀ ਦੀ ਬਾਣੀ ਦੀ ਸ਼ੈਲੀ, ਭਗਤ ਨਾਮਦੇਵ ਜੀ ਦੀ ਮਰਾਠਾ ਸ਼ਿਵਦਾਸ ਜੀ ਹੈਗੀ, ਬਾਬਾ ਫਰੀਦ ਜੀ ਦੀ ਬਾਣੀ, ਇਹ ਵੱਖ ਵੱਖ ਜਿਵੇਂ ਨਾ ਸਮੁੰਦਰ ਦੇ ਵਿੱਚ ਵੱਖ ਵੱਖ ਨਦੀਆਂ ਵਗਦੀਆਂ ਹੋਣ, ਇਹ ਦਿਸਦੇ ਨੇ। ਲੇਕਿਨ ਦਸਮ ਗ੍ਰੰਥ ਇੱਕ ਦੀ ਰਚਨਾ ਹੈ, ਸਾਰੀ ਦੀ ਸਾਰੀ ਸ਼ੈਲੀ ਇੱਕ ਹੈ।
ਡਾਕਟਰ ਸਾਹਿਬ ਥੋੜ੍ਹਾ ਇਹ ਜਾਣਨਾ ਚਾਹੁੰਦੇ, ਇਹ ਕਿਹਾ ਜਾਂਦਾ ਲਗਭਗ 35 ਜਿਹੜੇ ਹੈਗੇ ਨੇ ਰਾਈਟਰ ਹੈਗੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਲੇਕਿਨ ਹਾਂ ਛੱਤੀ ਇੱਥੇ ਗੱਲ ਆਉਂਦੀ ਹੈ ਵੀ ਸ੍ਰੀ ਦਸਮ ਗ੍ਰੰਥ ਦੀ ਗੱਲ ਆਉਂਦੀ ਹੈ ਵੀ ਕਹਿੰਦੇ ਇਹਦੇ ਵਿੱਚ ਕੁਛ ਐਸੇ ਕਮੀਆਂ ਦੀ ਗੱਲ ਕੀਤੀ ਹੈ ਵੀ ਸ਼ਾਮ ਜਾਂ ਰਾਮ ਇਸ ਕਿਸਮ ਦੀ ਰੈਫਰੈਂਸ ਦਿੱਤੇ ਗਏ ਨੇ, ਉਹ ਕੌਣ ਲੋਕ ਹੈਗੇ ਨੇ, ਉਹ ਕਿਹਨਾਂ ਦੀ ਬਾਣੀ,
ਉਹ
ਅਵਤਾਰਵਾਦੀ
ਕ੍ਰਿਟਿਕਸ ਦਾ ਸਵਾਲ ਹੈ,
ਅਵਤਾਰਵਾਦੀਆਂ ਜਿਹੜੀਆਂ ਕਹਾਣੀਆਂ ਨੇ ਉਹਨਾਂ ਦੇ ਵਿੱਚ ਨਾਂ ਆਏ ਨੇ, ਲੇਕਿਨ ਕੋਈ ਇਹ ਵੀ ਤੇ ਨਾਲ ਦੱਸੇ ਵੀ ਉਹ ਰਾਮ ਔਰ ਸ਼ਾਮ ਕੌਣ ਸੀਗੇ ਜਾਂ ਉਹਨਾਂ ਦੀਆਂ ਹੋਰ ਰਚਨਾਵਾਂ ਕਿਹੜੀਆਂ ਨੇ, ਉਹਨਾਂ ਦਾ ਕੋਈ ਅੱਗਾ ਪਿੱਛਾ ਨਹੀਂ। ਐਕਚੁਅਲੀ ਗੁਰੂ ਗੋਬਿੰਦ ਸਿੰਘ ਦਾ ਹੀ ਨਾਂ ਜਿਹੜਾ ਹੈ ਉਹ ਸ਼ਾਮ ਵੀ ਸੀ ਤੇ ਉਹ ਰਾਮ ਵੀ ਸੀ ਘਰ ਦੇ ਵਿੱਚ। ਓਬਜੈਕਸ਼ਨ ਇਹ ਵੀ ਕਹਿੰਦੇ ਨੇ ਜਿੰਨੇ ਵੀ ਰਾਈਟਰ ਨੇ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਨਾਂ ਨੇ ਨਾਨਕ ਦੇ ਰੈਫਰੈਂਸ ਦੇ ਨਾਲ ਲਿਖਿਆ, ਯਾਨੀ ਕਿ ਰਾਣਕ ਦੇ ਵੱਲੋਂ ਲਿਖਿਆ, ਜਦੋਂ ਕਿ ਇੱਥੇ ਨਹੀਂ ਇੰਡੀਵਿਜੁਅਲ ਨਾਂ ਲੈ ਗਏ, ਨਾਨਕ ਦੇ ਨਾਂ ਤੇ ਨਾਲ ਤੇ ਸਿਰਫ ਗੁਰੂ ਸਾਹਿਬਾਨ ਨੇ ਲਿਖਿਆ, ਜਿਹੜੇ ਭਗਤ ਸੀਗੇ ਉਹ ਭਗਤਾਂ ਦੇ ਭਾਵਾਂ ਦੇ ਨਾਂ ਬਣੇ, ਭਗਤਾਂ ਦੇ ਨਾਂ ਗੁਰੂ ਸਾਹਿਬਾਨ ਨੇ ਨਾਮ ਲਏ। ਨਹੀਂ ਨਹੀਂ ਇਹਨੂੰ ਤਾਂਹੀਓ ਤੇ ਕਹਿ ਰਹੇ ਨਾ ਤੁਸੀਂ ਵੀ ਕਹਿ ਰਹੇ ਨੇ, ਉਹ ਠੀਕ ਗੱਲ ਹੈ ਵੀ ਇਹਨੂੰ ਉਹਦੇ ਨਾਲ ਕੰਪੇਅਰ ਨਹੀਂ ਆਪਾਂ
ਕਰਨਾ।
ਨਾਨਕ ਸੀ ਲਫ਼ਜ਼ ਵਰਤਣਾ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਦਸਮ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਇਹ ਦੋ ਬਾਣੀਆਂ ਦੇ ਸਰੋਤ ਹਨ ਜਿਹੜੇ ਖਾਲਸੇ ਦੀ ਸਿਰਜਣਾ ਨਿਤਨੇਮ ਔਰ ਅੰਮ੍ਰਿਤ ਦੇ ਹਨ। ਸੋ ਜੇ ਅਗਰ ਇਹ ਗੱਲ ਲੈ ਲਈ ਜਾਏ ਤਾਂ ਫਿਰ ਤੇ ਸਾਡਾ ਸਾਰਾ ਸਿਸਟਮ ਹੀ ਟੁੱਟ ਜਾਏਗਾ। ਨੰਬਰ ਇੱਕ। ਨੰਬਰ ਦੋ, ਜੇਕਰ ਅਗਰ ਨਾਨਕ ਲਫ਼ਜ਼ ਹੋਣਾ ਜ਼ਰੂਰੀ ਹੈ ਤਾਂ ਜਪਜੀ ਸਾਹਿਬ ਵਿੱਚ ਕੋਈ ਉਹਦੇ ਵਿੱਚ ਮਹੱਲਾ ਨਹੀਂ ਲਿਖਿਆ, ਮਹੱਲਾ ਲਫ਼ਜ਼ ਹੈ ਉਹਦੇ ਵਿੱਚ ਨਹੀਂ ਹੈ ਜਪਜੀ ਸਾਹਿਬ ਵਿੱਚ, ਕੀ ਫਿਰ ਅਸੀਂ ਜਪਜੀ ਸਾਹਿਬ ਦੀ ਬਾਣੀ ਕੱਢ ਦਈਏ? ਇੱਕ ਹੋਰ ਨੁਕਤਾ ਬਹੁਤ ਅਹਿਮ ਹੈ ਕਿ ਗੁਰੂ ਸਾਹਿਬ ਦੇ 52 ਕਵੀ ਸਨ, ਉਹਨਾਂ ਦੀਆਂ ਰਚਨਾਵਾਂ ਪੰਜਾਬੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਜੀ ਨੇ ਛਾਪੀਆਂ, ਉਹਦੇ ਵਿੱਚ ਹਰ ਰਚਨਾ ਦੇ ਵਿੱਚ ਇੱਕ ਗੱਲ ਬੜੀ ਇੰਪੋਰਟੈਂਟ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਸਤਤ ਕਰਦੇ ਆ, ਪਰ ਪੂਰੇ ਦਸਮ ਗ੍ਰੰਥ ਦੇ ਵਿੱਚ ਇੱਕ ਵੀ ਲਫ਼ਜ਼ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਦਾ ਨਹੀਂ ਹੈ, ਬਲਕਿ ਜਿੱਥੇ ਆਇਆ ਨੌ ਗੁਰੂ ਸਾਹਿਬਾਨ ਦਾ ਜ਼ਿਕਰ ਹੈ, ਤੇਗ ਬਹਾਦਰ ਸਿਮਰੀਏ ਕਰਨੌਲ ਦੇ ਆਵੇ ਤਾਏ, ਇਹਦਾ ਮਤਲਬ ਹੈ ਜੇ ਕੋਈ ਬਾਹਰ ਨਾ ਲਿਖੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿੱਦਾਂ ਛੱਡ ਦੇਵੇਗਾ? ਜੇ ਵਾਰਸ ਦੀ ਬਲੌਤੀ ਦੀ ਕੀ ਲਿਖ ਰਿਹਾ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਜ਼ਿਕਰ ਕਰ ਰਿਹਾ ਮਗਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜ਼ਿਕਰ ਨਹੀਂ ਕਰ ਰਿਹਾ। ਸੋ ਇਹਦਾ ਮਤਲਬ ਹੈ ਕਿ ਲਿਖਾਰੀ ਜਿਹੜਾ ਹੈ ਉਹ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਹੋ ਸਕਦੇ ਹਨ, ਔਰ ਫਿਰ ਜਦੋਂ ਲਿਖ ਰਹੇ ਮੁੜ ਫਿਰ ਪੂਰਬ ਕੀ
ਪੰਜਾਬੀ ਮੁੰਡੇ ਤੇ ਕੁੜੀਆਂ ਲਈ ਇੱਕ ਸੁਨਹਿਰੀ ਮੌਕਾ ਸੁਪਨਿਆਂ ਨੂੰ ਹਕੀਕਤ ਚ ਬਦਲਣ ਦਾ, ਪੰਜਾਬੀ ਫਿਲਮ ਸਰਕਾਰ ਦੀ ਕਾਸਟਿੰਗ ਲਈ ਯੋਗ ਕਲਾਕਾਰਾਂ ਦੀ ਤਲਾਸ਼, ਛੇਤੀ ਭੇਜੋ ਆਪਣੇ ਬਾਇਓਡੇਟਾ ਫੋਟੋਗ੍ਰਾਫ ਦੇ ਨਾਲ। ਸਾਡਾ ਪਤਾ ਹੈ ਦੀ ਪੰਜਾਬੀ ਕੇਅਰ ਆਫ ਤਾਰਾ ਸਟੂਡੀਓ ਤੇ ਸਿਕਸ ਮੋਹਾਲੀ ਪੰਜਾਬ। ਦ ਹੰਟ ਫਾਰ ਦ ਸਟਾਰਸ ਬਿਗਿਨ ਸਰਕਾਰ ਰਾਈਜ਼ਿੰਗ ਫਰਮ ਦੇ ਐਸ਼ੇਸ ਰਿਪ੍ਰੈਜ਼ੈਂਟਡ ਬਾਈ ਮਨੀਗ੍ਰਾਮ ਇਸ ਦੇਸ਼ ਦੇ ਸੁਰੱਖਿਅਤ ਤਰੀਕਾ ਪੈਸੇ ਲੈਣ ਦਾ।
ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਬੂਪੀ,
ਮੈਂ
ਤੁਹਾਡੇ ਸਾਹਮਣੇ ਜਵੇਦ ਬਸ਼ੀਰ, ਅਸੀਂ ਗੱਲਾਂ ਕਰਾਂਗੇ ਮੇਰੀ ਮਿਊਜ਼ੀਕਲ ਲਾਈਫ ਦੀਆਂ,
ਬਚਪਨ ਦੀਆਂ,
ਇੰਡੀਆ ਦੀਆਂ, ਇੰਗਲੈਂਡ ਦੀਆਂ,
ਮੇਰੇ ਦਿਲ ਦੀਆਂ ਗੱਲਾਂ
ਜਿਹੜੀਆਂ ਸ਼ਾਇਦ ਤੁਹਾਨੂੰ ਨਹੀਂ ਪਤਾ,
ਮੈਂ ਢੇਰ ਸਾਰੀਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ।
ਤੋ ਦੇਖਣ ਵਾਲਾ ਭੁੱਲਣਾ ਮੇਰੀਆਂ ਗੱਲਾਂ,
ਦੇਖੋ ਮੇਰੀਆਂ ਗੱਲਾਂ ਮੇਰੇ ਗੀਤ, ਹਰ ਐਤਵਾਰ ਸ਼ਾਮੀ 7:35 ਤੇ ਸਿਰਫ ਪੰਜਾਬੀ ਤੇ।
ਸਰਗੰਗਾ ਕਵੀ ਸ੍ਰੀ ਦਸਮ ਗ੍ਰੰਥ ਦੀ ਰੈਲੇਵੈਂਸ ਦੇ ਬਾਰੇ ਉਹਨਾਂ ਨੂੰ ਲੈ ਕੇ ਜਿਸ ਕਿਸਮ ਦੇ ਸਵਾਲ ਕ੍ਰਿਟੀਸਿਜ਼ਮ ਹੋ ਰਿਹਾ ਹੈਗਾ ਕਈ ਕਾਰਨਰ ਵੱਲੋਂ, ਹਾਲਾਂਕਿ ਜਿਹੜੀ ਪ੍ਰਮੁੱਖ ਤਾਰਾ ਹੈ ਜੀ ਉਸਨੇ ਐਕਸੈਪਟੈਂਸ ਕੀਤੀ ਸੀ ਅਕਾਲ ਤਖ਼ਤ ਸਾਹਿਬ ਵੱਲੋਂ, ਲੇਕਿਨ ਵੱਖ ਵੱਖ ਸਮੇਂ ਦੇ ਵੱਖ ਵੱਖ ਜਿਹੜੇ ਕ੍ਰਿਟਿਕਸ ਹੈਗੇ ਨੇ ਕੁਝ ਸੈਕਸ਼ਨ ਦੇ, ਉਹ ਸਮਝਣ ਚੁਣੌਤੀ ਹੈਗੀ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਤਰੀਕੇ ਨਾਲ ਪੋਰਟਰੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਉਂਕਿ ਸ਼ਾਇਦ ਵਾਸਤੇ ਵਿੱਚ ਐਸੀ ਗੱਲ ਨਹੀਂ ਹੈਗੀ ਜਿਵੇਂ ਸਾਡਾ ਪੈਨਲ ਐਗਰੀ ਕਰ ਰਿਹਾ ਹੈ। ਡਾਕਟਰ ਜੋਤ ਸਿੰਘ ਜੀ ਹੈਗੇ ਨੇ ਸਾਡੇ ਨਾਲ, ਪ੍ਰੋਫੈਸਰ ਆਫ਼ ਸਿੱਖਿਅਤ ਪੰਜਾਬੀ ਯੂਨੀਵਰਸਿਟੀ ਦੇ ਡਾਕਟਰ ਪੰਨੂ ਵੀ ਹੈਗੇ ਨੇ। ਜੋਤ ਸਿੰਘ ਜੀ, ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹਾਂਗਾ, ਸਭ ਤੋਂ ਪਹਿਲਾਂ ਤਾਂ ਇਹ ਰਿਕੁਆਇਰਮੈਂਟ ਕੀ ਸੀ, ਕਿਉਂਕਿ ਜਿਹੜੇ ਕ੍ਰਿਟਿਕਸ ਹੈਗੇ ਨੇ ਸਮਝਦੇ ਨੇ ਇਹਦੇ ਪਿੱਛੇ RSS ਦੀਆਂ ਤਾਕਤਾਂ ਹੈਗੀਆਂ ਨੇ, ਇਹਦੇ ਪਿੱਛੇ ਕੁਝ ਐਸੇ ਵੈਸਟਡ ਇੰਟਰਸਟ ਹੈਗੇ ਨੇ, ਕਿਉਂਕਿ ਕਿਸੇ ਨਾ ਕਿਸੇ ਪੈਰਲਲ ਅਥਾਰਟੀ ਖੜੀ ਕਰਨਾ ਚਾਹ ਰਹੇ ਗੁਰੂ ਗ੍ਰੰਥ ਸਾਹਿਬ ਦੇ ਨਾਲ।
ਸਪਸ਼ਟ ਗੱਲ ਹੈ, ਦਰਸ਼ਨ ਕਰਨ ਦੀ ਲੋੜ ਕੀ ਹੈ, ਕਿਉਂ ਇਹਦੀ ਰਚਨਾ ਕੀਤੀ ਗਈ। ਦੇਖੋ, ਗੁਰੂ ਗ੍ਰੰਥ ਸਾਹਿਬ ਦੇ ਕੁਝ ਸ਼ਬਦ ਐਸੇ ਨੇ, ਜਿੱਦਾਂ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਹੈ, ਸੰਸਰ ਨਾਮ ਦੇ ਇੰਦਰ ਆਇਆ ਪਰਸ ਰਾਮ ਰੋਵੇ ਕਰ ਆਇਆ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਕਸ਼ਮਣ ਵਿਛੜ ਗਿਆ, ਰੋਵੇ ਪਾਂਡਵ ਪਏ ਮਜੂਰ, ਜਿਨਕੇ ਸਵਾਮੀ ਰਹਿ ਰਜੂਰ, ਰੋਵੇ ਜਨਮੇ ਜਾ ਕੋਈ ਗਿਆ। ਉਹਨੇ ਸਾਰੀ ਇੰਡੀਅਨ ਮਾਈਕੋਲੋਜੀ ਦੀਆਂ ਮਤਲਬ ਇਹ ਪਰਸਨੈਲਿਟੀਜ਼ ਨੇ। ਹੁਣ ਇਹਨਾਂ ਪਰਸਨੈਲਿਟੀਜ਼ ਦੇ ਬਾਰੇ ਯਾਨੀ ਜਾਣਨ ਵਾਸਤੇ ਗੁਰੂ ਨੇ ਸੋਚ ਰਿਹਾ ਜਿਹਨੇ ਇਹ ਰਚਨਾ ਕੀਤੀ ਹੈ, ਤੇ ਮੇਰਾ ਸਿੱਖ ਜਿਹੜਾ ਉਹ ਫੇਰ ਪੰਡਿਤ ਕੋਲ ਜਾਏਗਾ, ਬ੍ਰਾਹਮਣ ਵਾਸਤੇ ਤੇ ਕੱਢਿਆ ਇਹਨਾਂ ਨੂੰ, ਤੇ ਮੁੜ ਕੇ ਉਸੇ ਜਾਲ ਦੇ ਮਕੜ ਜਾਲ ਜੇ ਫਸ ਗਿਆ, ਤੇ ਇਹ ਬਹੁਤ ਗਲਤ ਗੱਲ ਹੋਈ। ਕਿਉਂ ਨਾ ਇਹਨਾਂ ਦੀਆਂ ਕਥਾਵਾਂ ਆਪ ਲਿਖੀਆਂ ਜਾਣ, ਔਰ ਜਿੰਨੇ ਉਹ 2400 ਰਚਨਾਵਾਂ ਨੇ ਜਾਂ ਹੋਰ ਅਵਤਾਰਾਂ ਦੀਆਂ ਰਚਨਾਵਾਂ ਨੇ, ਉਹ ਸਾਰੀਆਂ ਇਹ ਡਿਪਿਕਟ ਕਰ ਰਹੀਆਂ ਨੇ ਇਹਨਾਂ ਦੀ ਐਕਚੁਅਲ ਲਾਈਫ, ਔਰ ਇਹ ਕਿਸ ਤਰ੍ਹਾਂ ਰੋਣਾ ਕਿਉਂ ਪਿਆ ਤੇ ਹੱਸਣਾ ਕਿਉਂ ਪਿਆ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਦੀ ਬਹੁਤ ਜ਼ਰੂਰਤ ਸੀ ਮੈਨੂੰ ਤਾਂ ਲੱਗਦਾ, ਤੇ ਨਹੀਂ ਤੇ ਅਦਰਵਾਈਜ਼ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਵੀ ਭਾਈ ਗੁਰਦਾਸ ਦਾ ਬਹੁਤ ਸੰਖੇਪ ਹੈ, ਠੀਕ ਹੈ ਉਹ ਕੁੰਜੀ ਗਿਆ ਜ਼ਰੂਰ ਹੈ, ਲੇਕਿਨ ਉਹ ਬਹੁਤ ਹੀ ਲਰਨਡ ਲੋਕ ਜਿਹੜੇ ਨੇ, ਦੇ ਕੈਨ ਅੰਡਰਸਟੈਂਡ ਦੈਟ। ਲੇਕਿਨ ਇਹ ਇਹ ਜਿਹੜੇ ਰੈਫਰੈਂਸਿਸ 24 ਅਵਤਾਰਾਂ ਦੀਆਂ ਕਥਾਵਾਂ ਨੇ, ਸਾਰੀਆਂ ਕਥਾਵਾਂ ਨੇ, ਔਰ ਤੁਸੀਂ ਦੇਖੋ ਸਾਰੀਆਂ ਕਥਾਵਾਂ ਨੂੰ ਲਿਖ ਕੇ ਵਿੱਚ ਵਿੱਚ ਕਮੈਂਟ ਦੇ ਰਹੇ ਨੇ ਉਹ, ਕਿ ਮੈਂ ਨਾ ਗਣੇਸ਼ ਪ੍ਰਥਮ ਮਨਾਊ, ਖੈਰ ਇਹ ਤੇ ਪ੍ਰਿਆ ਚਰਿੱਤਰਾ ਦਾ ਹੀ ਪਾਰਟ ਹੈ ਜੋ ਪੈਂਦਾ, ਲੇਕਿਨ ਉਹ ਪੁਆਇੰਟ ਇਹ ਜਬ ਤੇ ਤੁਮਰੇ ਰਾਮ ਕਥਾ ਲਿਖ ਕੇ ਉਹ ਸਾਰੀ ਉਸ ਗੱਲ ਨੂੰ ਫਿਰ ਉਹ ਕਹਿ ਰਹੇ ਨੇ, ਕ੍ਰਿਸ਼ਨ ਕਥਾ ਲਿਖ ਕੇ ਵੀ ਇਹ ਕਹਿ ਰਹੇ ਕਿ ਦਸਮ ਕਥਾ ਭਗਵਤ ਕੀ ਭਾਸ਼ਾ ਕਰੀ ਬਣਾਏ, ਅਵਰ ਵਾਸਨਾ ਨਾ ਹੀ ਮੋਏ ਧਰਮ ਯੁੱਧ ਕੇ ਚਾਹੇ। ਮੈਂ ਫਿਰ ਲੋਕਾਂ ਚ ਧਰਮ ਯੁੱਧ ਦਾ ਚਾਹ ਭਰਨਾ, ਇਸ ਕਰਕੇ ਮੈਂ ਇਹ ਦਸਮ ਸਕੰਧ ਦੀ ਜਿਹੜੀ ਭਾਗਵਤ ਦੀ ਕਥਾ ਹੈਗੀ ਹੈ ਉਹਨੂੰ ਮੈਂ ਇੱਕ ਭਾਖਾ ਦੇ ਵਿੱਚ ਪੈਟਰੋਲ ਬੋਰਡ ਦੇ ਵਿੱਚ ਲਿਖ ਦਿੱਤਾ ਹੈ।
ਲੋੜ ਬਹੁਤ ਸੀ ਇਹਦੇ ਚ, ਮੈਂ ਇਹ ਐਡ ਕਰਨਾ ਚਾਹਾਂਗਾ ਜੀ ਕਿ
ਇਹ ਜਾਣਾ ਚਾਹਾਂਗੇ ਮੈਂ ਉਸੀ ਚੀਜ਼ ਦਾ ਪਹਿਲਾ ਸਵਾਲ ਸੀ ਮੇਰਾ ਵੀ ਇਹਨੂੰ ਇਹਦੀ ਯੂਟੀਲਿਟੀ ਜਿਹੜੀ ਆਪਾਂ ਕਹਿੰਦੇ ਯੂਟੀਲੀਟੇਰੀਅਨ ਵਰਡ ਲਈ ਹੈ, ਇੱਕ ਲਾਈਫ ਦਾ ਵੇ ਆਫ ਲਿਵਿੰਗ ਜਿਹੜਾ ਹੈਗਾ ਉਹਦੇ ਉੱਤੇ ਇਹ ਚੀਜ਼ ਇਹ ਗ੍ਰੰਥ ਹੈਗਾ। ਲੇਕਿਨ ਇਹ ਜਾਣਾ ਚਾਹਾਂਗੇ ਵੀ ਇਹਦੀ ਇਹਦੀ ਜਿਹੜਾ ਓਬਜੈਕਸ਼ਨ ਕੀਤਾ ਜਾਣਾ ਜੀ, ਜਿਹਨੂੰ ਘਰੇ ਬੈਠ ਕੇ ਨੋਰਮਲ ਨਹੀਂ ਲਿਆ ਸਰ, ਇਹਦੇ ਵਿੱਚ ਜਿਹੜੀਆਂ ਰੈਫਰੈਂਸਿਸ ਨੇ ਕਾਫ਼ੀ ਜ਼ਿਆਦਾ ਨਸ਼ਰ ਨੇ ਕਿਤੇ ਨਾ ਕਿਤੇ।
ਦੇਖੋ ਮਾੜੇ ਬੰਦੇ ਨੂੰ ਨਾ,
ਹੈਗੇ ਬੰਦੇ,
ਹਾਂ ਮਾੜੇ ਬੰਦੇ ਨੂੰ ਨਾ ਸਵਾ ਬੁਰਾਈ ਤੋਂ ਹੋਰ ਕੁਛ ਨਜ਼ਰ ਨਹੀਂ ਆ। ਕੁਮਾਰ ਸਾਹਿਬ ਦਾ ਸ਼ੇਰ, ਤੂੰ ਯੂੰ ਹੀ ਇਲਜ਼ਾਮ ਦੇਤਾ ਹੈ ਕਿਸੀ ਕੋ ਦੇਖਣਾ, ਚੋਰ ਤੇਰਾ ਤੇਰੇ ਹੀ ਅੰਦਰ ਤੇ ਪਕੜਿਆ ਜਾਏਗਾ। ਜਿਹੜਾ ਜ਼ਿਕਰ ਹੋ ਰਿਹਾ ਸੀ ਨਾ 52 ਕਵੀਆਂ ਦਾ ਜੀ, 52 ਕਵੀਆਂ ਦੇ ਵਿੱਚੋਂ ਭਾਈ ਨੰਦ ਲਾਲ ਜੀ ਉਹ ਵੱਡੇ ਕਰਮਾਂ ਵਾਲੇ ਮਹਾਂਪੁਰਖ ਹੋਏ ਜਿਨ੍ਹਾਂ ਦੀ ਰਚਨਾ ਨੂੰ ਗੁਰੂ ਗ੍ਰੰਥ ਦਸਮ ਗ੍ਰੰਥ ਭਾਈ ਗੁਰਦਾਸ ਜੀ ਤੋਂ ਇਲਾਵਾ ਗਾਇਆ ਜਾਂਦਾ ਕੀਰਤਨ ਰਾਹੀਂ ਦਰਬਾਰ ਸਾਹਿਬ ਚ, ਤੇ 52 ਕਵੀਆਂ ਤੋਂ ਵੀ ਸਨ, ਸੈਨਾਪਤ ਵੀ ਸਨ, ਸੈਨਾਪਤ ਦੇ ਗ੍ਰੰਥ ਵੱਖਰੇ ਨੇ, ਭਾਈ ਨੰਦ ਲਾਲ ਜੀ ਦੀ ਗ੍ਰੰਥਾਵਲੀ ਵੱਖਰੀ ਹੈ, ਐਡੇ ਵੱਡੇ ਸ਼੍ਰੋਮਣੀ ਕਵੀਆਂ ਦੀਆਂ ਰਚਨਾਵਾਂ 10 ਗ੍ਰੰਥ ਦੇ ਵਿੱਚ ਕਿਉਂ ਨਹੀਂ ਰੱਖੀਆਂ ਜੀ, ਇੱਕ ਗੱਲ। ਦੂਜੀ ਗੱਲ ਜਿਹੜੀ ਮੈਂ ਵਿਸ਼ੇਸ਼ ਤੌਰ ਤੇ ਆਪਣੇ ਦਰਸ਼ਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਹੋਵੇ ਕਿ ਆਲੋਚਨਾ ਕਰੋ ਜੀ ਸਦਕੇ, ਲੇਕਿਨ ਧਰਮ ਗ੍ਰੰਥ ਨੂੰ ਐਡਰੈਸ ਕਰ ਰਹੇ ਹੋ ਤੁਸੀਂ, ਧਰਮ ਗ੍ਰੰਥ ਬਾਬਤ ਗੱਲ ਕਰ ਰਹੇ ਹਾਂ, ਉਹਦੇ ਤੋਂ ਜ਼ਿੰਮੇਵਾਰੀ ਦਾ ਹਿਸਾਬ ਰੱਖਣਾ ਬਣਦਾ। ਅਸੀਂ ਹੁਣ ਬਤੌਰ ਸਿੱਖ ਗੁਰੂ ਸਾਹਿਬਾਨ ਦੇ ਵਸਤਰ ਕੰਕੀ ਉਹਨਾਂ ਦੇ ਜੋੜਿਆਂ ਦਾ ਵੀ ਸਤਿਕਾਰ ਕਰਦੇ ਹਾਂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੇ ਥਾਮ ਸੁਹਾਵਾ ਰਾਮ ਦਾ ਜੀ। ਸਾਰੇ ਇੰਨੀ ਗੱਲ ਤਾਂ ਮੰਨਦੇ ਨੇ ਕਿ ਜਾਪ ਸਾਹਿਬ ਸੋਈਏ ਚੌਪੜੀ ਜਿਹੜੀਆਂ ਨਿਤਰੀਆਂ ਦੀਆਂ ਬਾਣੀਆਂ ਨੇ ਤੇ ਅੰਮ੍ਰਿਤ ਦੀਆਂ ਬਾਣੀਆਂ ਨੇ ਵੀ ਉਹ ਹੈਗੀਆਂ, ਇਹ ਗੁਰੂ ਗੋਬਿੰਦ ਸਿੰਘ ਦੀਆਂ ਨੇ। ਮੈਂ ਤਾਂ ਇਹ ਕਹਿਣਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਮੁਬਾਰਕ ਹੱਥਾਂ ਨਾਲ ਕਿਤੇ ਹਸਤਾਖਰ ਕਰ ਦਿੱਤੇ ਕਿਸੇ ਗ੍ਰੰਥ ਤੇ, ਉਹਦੇ ਬਾਰੇ ਜ਼ਿੰਮੇਵਾਰੀ ਨਾਲ ਗੱਲ ਕਰਨੀ ਪਏਗੀ। ਮੈਂ ਕਹਿੰਦਾ ਕਿਸੇ ਪੁਸਤਕ ਨੂੰ ਕਿਸੇ ਥਾਂ ਨੂੰ ਛੋਹ ਦਿੱਤਾ ਉਹਨਾਂ ਨੇ, ਉਹਦੇ ਬਾਬਤ ਆਲੋਚਕ ਨੂੰ ਵੀ ਗੱਲ ਜ਼ਿੰਮੇਵਾਰੀ ਨਾਲ ਕਰਨੀ ਪਏਗੀ। ਤਾਂ ਜਿਸ ਤਰੀਕੇ ਨਾਲ ਇਹਨਾਂ ਨੇ ਜੋ ਸ਼ਬਦਾਵਲੀ ਵਰਤੀ ਹੈ ਗੁਰੂ ਮਹਾਰਾਜ ਦੀਆਂ ਰਚਨਾਵਾਂ ਪ੍ਰਤੀ, ਉਹਨਾਂ ਰਚਨਾਵਾਂ ਪ੍ਰਤੀ ਜਿਹਨਾਂ ਦਾ ਕੀਰਤਨ ਹੁੰਦਾ, ਇਹ ਬਹੁਤ ਖਤਰਨਾਕ ਰੁਝਾਨ ਹੈ।
ਬੇਸਿਕਲੀ ਇਹਦੇ ਵਿੱਚ ਕੋਂਸਪੀਰੇਸੀ ਦੀ ਗੱਲ ਕੀਤੀ
ਜਾਂਦੀ
ਹੈ, ਤੁਸੀਂ ਉਹਨਾਂ ਦੀ ਮੋਟਿਵ ਅਗਰ ਕੁਝ ਕਹਿਣਾ ਚਾਹੋਗੇ,
ਕਿਉਂਕਿ ਤੁਹਾਡਾ ਤਾਂ ਮੋਟਿਵ ਉਹ ਕਹਿੰਦੇ ਨੇ ਵੀ RSS ਦੇ ਬੰਦੇ ਹੈਗੇ ਨੇ ਜੋ ਵੀ ਪੈਰਲਲ ਅਥਾਰਟੀ ਖੜੀ ਕਰਨਾ ਚਾਹੁੰਦੇ,
ਬੜਾ ਅੱਛਾ ਤੁਸੀਂ ਇਸ ਚੀਜ਼ ਨੂੰ ਕਰ ਦਿੱਤਾ।
कि यह मोटिव का की है। मोटिव उन्हों का कहना है कि आर एस एस का ग्रंथ है। आर एस एस अच्छी गल है, उन्होंने फलसफा है, वह हिंदू फलसफे बढ़ाना चाहते हैं, उस जो उन्होंने पक्का उन्हें कोई इतराज नहीं है। पूरे दसम ग्रंथ के सारी खालसे के न्यारेपन की बार बार गल की गई है और वह किस ढंग गल करते हैं। मैं एक सिर्फ लाइन के पढ़ दिया दसम ग्रंथ के आर एस एस लिखेगा कि आर एस एस जे कहते जी पंडता का ब्राह्मणा का ग्रंथ है तो की उन्हें लिखेगा छतरी को पूत हो ब्राह्मण को नए की वह लिखेगा फिर की वह लिखेगा। अगर जे कोई ब्राह्मण है वह लिख देगा कहो मित्र आगे कहा जवाब दे हो जबे काल के जाल में फंस गए हो कहो कौन सो पाठ कहो तो हाँ ही तऊ लिंग पूजा करोगे वहां ही तहा रुद्र ऐ है कि श्री कृष्ण ऐ है जहां बांध श्री काल तो को चला है कि वो आन के राम है सहाय। और ये बाहर ही लिखे जरा स्पष्ट किया दिज हम महाकाल को माने पंडित मैं महाकाल नु मंदा महाकाल रखवार हमारो मैं महाकाल नु मंदा पाहन मैं मन को नहीं आने मैं पत्थर इस नहीं लेके आंदा पाहन को पाहन कर जानक ताते बुरो लोगे मानक मैं चौके पत्थर नु पत्थर कहंदा इस करके बुरा मनते है। हुण असल जिहड़ी कॉन्सपिरेसी नाल मैं सहमत हाँ जिहड़ी वह गल करते है वह यह हैगा कि स्वामी दयानंद ने तकरीबन 125 साल पहले कहा अपनी किताब सत्यास प्रकाश लिखा बड़ी स्पष्ट तौर उत्ते कि यह जरा देवी की आराधना की इसका जवाब समुचे खालसा पंथ ने देता भाई वीर सिंह भाई जोत सिंह डॉक्टर बलबीर सिंह सारे ने दे देता यह मसला हल हो गया। पर हुण दोबारा उस रिजेक्टिड फिलासफी में यह बंदे जेडे सिख रूप में आके फिर कह रहे हैं भगवती का अर्थ देवी है जिसके भगवती गुरु साहब कह रहे मैं उस भगवती में मनता जी लोहे चू करके बनाई गई है भगवती मेरी लोहे चू बनी है नमो श्री भगवती बडैली सोई नौ भगवती लोह कराया मैं उसनू मनता जी गल जाके दो कर दी
नहीं भगवती दुर्ग साहब और जागरण भारी चंडी की बात
भगवती ने फिर भगवती मतलब दुर्गा से दुर्गा से कभी मारी तो इस करके
चाहे चंडी की वार रखी चाहे चंडी की वार रखी जा रही है चाहे अवतार कथावां रखी जा रही ने हरेक बाणी का आरंभ एक ओंकार श्री वाहेगुरु जी की फतेह नाल हुंदा है। पहला तो फर्क यह है वैदिक थावान
लेकिन गल होनी है आप सिमिलैरिटी की गल ऑब्जेक्शनेबल चीजा की ने क्योंकि शैलो सभा नहीं पाए जिम्मे कह रहे थे
फोन ना जी मैं दस रहा कि यह सिखा हिंदू बना रहे हैं यह ग्रंथ एक तरह से भी लगता लेकिन जो पाठ करांगे ना गंभीरता आप देखा कि ये अवतार ने जेड़े वो पुराण कथावान के अवतारा बिल्कुल भिन्न ने
गल तो आप और गल उ है जी कि डी खूब नहीं कर पा रहे लोग और गल इन्होंने पहला भी कही बड़ी ठीक सी कि ऋग्वेद यम यमी संवाद है भैन भरा भी इंसेस्ट की गल है उसकी कभी किसी फिलासफर को सुनया तुम भी रिजू के सारे कंडेम कर दो क्योंकि नहीं भैन भरा भी इंसेस्ट की गल है या हिस्सा कट दो या मतलब इनू कट दो डिलीट कर दो इनफैक्ट वो गल ठीक है कंपेरेटिव के जो तुम समझो किसी गल ही
सर्वसमा
घट लंबा जी सू इस सैगमेंट चलिए माता इस प्रोग्राम हो चर्चा मध्य बनाने का मौका नहीं मिलता लेकिन सुनया तो समझा किस तरीके का श्री दसम ग्रंथ की जी रेलीवेंस है उस उत्ते गल हुई है जो कॉन्टेंट्स ने उन्होंने किस तरीके एक टोटलिटेरियन तरीके एक पूरी तरीके लिखन की है समझने की जरूरत है जे कले कले वक्रे वक्रे अंशा देखा जाएगा तो शायद उसका मतलब वो नहीं होगा जो कि इंप्लाइड रहा है इस किस्म की रचनावान लेकिन उम्मीद करा कि डिस्कशन पसंद आई होगी कुछ क्रिटिक्स सन जो कि अब इस पैनल तो मौजूद नहीं हो पाए वो शायद इतफाक ना रख रहे डिस्कशन तो लेकिन बाय एंड लार्ज अभी कोशिश की है इस प्रोग्राम के जरिए कि अभी समझा सकी दर्शन ग्रंथ के एक्चुअली है कि अपने कोई महत्वपूर्ण विचार हो सू जरूर इस एड्रेस से लिखो सा पता है खबरसा जी पंजाबी पोस्ट लाइन नंबर 4599 पोस्ट खास नई दिल्ली की 0006 सा वेबसाइट एड्रेस है www.zpanjabi.com पर एक होर चर्चा लैके इसे तरह से मैं फिर आ जावे धन्यवाद।